ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਨ ਪਰਉਪਕਾਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸੰਪਾਦਨ ਕੀਤਾ। ਜਿਸ ਵੇਲੇ ਸਰੂਪ ਤਿਆਰ ਹੋ ਗਿਆ, ਗੁਰੂ ਘਰ ਦੇ ਇੱਕ ਸੇਵਕ ਭਾਈ ਬੰਨੋ ਜੀ ਗੁਰੂ ਚਰਨਾਂ ਚ ਹਾਜ਼ਰ ਹੋਏ, ਬੇਨਤੀ ਕੀਤੀ, ਸਤਿਗੁਰੂ ਇਸ ਪਾਵਨ ਸਰੂਪ ਦੇ ਦਰਸ਼ਨ ਅਸੀਂ ਆਪਣੇ ਨਗਰ ਚ ਸੰਗਤ ਨੂੰ ਕਰਾਉਣਾ ਚਾਹੁੰਦੇ ਹਾਂ। ਗੁਰਦੇਵ ਨੇ ਬਚਨ ਕੀਤਾ, ਭਾਈ ਬੰਨੋ ਇੱਕ ਰਾਤ ਹੀ ਕੇਵਲ ਨਗਰ ਚ ਰੱਖਣਾ, ਨਾਲੇ ਜਿਲਦ ਬਣਾ ਕੇ ਲਿਆਉਣੀ ਹੈ। ਤੋ ਭਾਈ ਸਾਹਿਬ ਜੀ ਜਦੋਂ ਲੈ ਕੇ ਤੁਰੇ, ਰਸਤੇ ਵਿੱਚ ਹੀ ਮਜਲ ਕਰਦੇ ਜਾਂਦੇ ਨੇ, ਥੋੜਾ ਥੋੜਾ ਪੈਂਡਾ ਤੈਅ ਕਰਦੇ ਲਿਖਾਰੀ ਲਾ ਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਭਾਈ ਬੰਨੋ ਜੀ ਨੇ ਕਰਵਾਇਆ। ਭਾਈ ਬੰਨੋ ਜੀ ਦੀਆਂ ਜਿਹੜੀਆਂ ਉਹਨਾਂ ਵੱਲੋਂ ਲਿਖਾਈਆਂ ਬੀੜਾਂ ਸਨ, ਉਹ ਜ਼ਿਆਦਾ ਉਹਨਾਂ ਦਾ ਪ੍ਰਚਾਰ ਹੋਇਆ। ਉਹਦਾ ਕਾਰਨ ਕੀ ਸੀ? ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੁੰਦਾ ਰਿਹਾ, ਫਿਰ ਮੁੜ ਕੇ ਉਹੀ ਪਾਵਨ ਸਰੂਪ ਬਾਬਾ ਧੀਰਮੱਲ ਜੀ ਕੋਲ ਚਲਾ ਗਿਆ। ਇਸ ਕਰਕੇ ਜਿਹੜਾ ਜ਼ਿਆਦਾ ਪ੍ਰਚਾਰ ਹੋਇਆ ਜਿਹਨਾਂ ਬੀੜਾਂ ਦਾ, ਉਹ ਭਾਈ ਬੰਨੋ ਜੀ ਵਾਲੀਆਂ ਜਿਹੜੀਆਂ ਬੀੜਾਂ ਨੇ ਉਹਨਾਂ ਦੇ ਉਤਾਰੇ ਵੱਧ ਹੋਏ। ਤੋ ਗੁਰਦੇਵ ਦੇ ਪਾਸ ਭਾਈ ਬੰਨੋ ਜੀ ਦੋਵੇਂ ਸਰੂਪ ਲਿਆ ਕੇ ਹਾਜ਼ਰ ਕੀਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਬਿਰਾਜਮਾਨ ਸਨ। ਗੁਰਦੇਵ ਮਹਾਨ ਕਿਰਪਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠੀ ਸ੍ਰੀ ਗੁਰ ਰਾਮ ਸਰ ਬੰਨੋ ਆਨਿਓ ਗ੍ਰੰਥ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਬੈਠੇ ਸਨ, ਜਦੋਂ ਭਾਈ ਬੰਨੋ ਜੀ ਦੋਵੇਂ ਬੀੜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਲੈ ਕੇ ਗੁਰੂ ਚਰਨਾਂ ਚ ਆਏ ਹਨ।
ਤਹਾਂ ਮਹਾਤਮ ਈ ਕਯੋ ਦੀਨ ਸੀਖ ਨਿਜ ਪੰਥ।
ਆਪਣੇ ਪੰਥ ਨੂੰ ਸਿੱਖਿਆ ਦੇਣ ਵਾਸਤੇ, ਆਪਣੇ ਪੰਥ ਨੂੰ ਸੁਸ਼ਿਕਸ਼ਿਤ ਕਰਨ ਵਾਸਤੇ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਕਤ ਇਸ ਅਸਥਾਨ ਤੇ ਬੈਠ ਕੇ ਸਿੱਖਿਆ ਦਿੱਤੀ ਹੈ।
ਚੌਪਈ ਤਿਆਰ ਪਯੋ ਜਬ ਜਿਲਤ ਬੰਧਾਈ।
ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋ ਗਏ, ਜਿਲਦ ਬੰਨੀ ਗਈ,
ਬੁੱਢੇ ਸੋ ਗੁਰ ਗਿਰਾ ਅਲਾਈ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਮਹਾਨ ਸੇਵਕ ਨੇ, ਜਿਵੇਂ ਕਿਸੇ ਚੱਕਰਵਰਤੀ ਰਾਜੇ ਦੇ ਅੱਗੇ ਉਹਨਾਂ ਦਾ ਵਜ਼ੀਰ ਅਹਿਲਕਾਰ ਹੁੰਦਾ ਹੈ, ਏਦਾਂ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰਦੇਵ ਦੇ ਵਜ਼ੀਰ ਹਨ। ਬਾਬਾ ਬੁੱਢਾ ਸਾਹਿਬ ਜੀ ਨਾਲ ਮਹਾਰਾਜ ਜੀ ਬਚਨ ਕਰਨ ਲੱਗੇ, ਕਹਿਣ ਲੱਗੇ,
ਕਹੋ ਗ੍ਰੰਥ ਸਾਹਿਬ ਕਿਸ ਥਾਨਾ।
ਬਾਬਾ ਜੀ ਤੁਸੀਂ ਗੁਰੂ ਘਰ ਦੇ ਮਹਾਨ ਵੱਡੇ ਸੇਵਕ ਹੋ, ਸਲਾਹ ਦਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹ ਪਾਵਨ ਸਰੂਪ ਤਿਆਰ ਹੋਇਆ, ਇਹਦਾ ਪ੍ਰਕਾਸ਼ ਕਿਸ ਅਸਥਾਨ ਤੇ ਕਰੀਏ, ਕਿਉਂਕਿ ਬਾਬਾ ਜੀ ਗੁਰੂ ਘਰ ਦੇ ਸਲਾਹਕਾਰ ਨੇ। ਸਭ ਤੋਂ ਪਹਿਲੀ ਸਲਾਹ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਗੁਰਦੇਵ ਲੈਂਦੇ ਜਦੋਂ ਵੀ ਕੋਈ ਕਾਰਜ ਕਰਦੇ, ਪੁੱਛਦੇ ਨੇ, ਬਾਬਾ ਜੀ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਾਵਨ ਸਰੂਪ ਕਿਸ ਸਥਾਨ ਤੇ ਸ਼ੋਭਨੀਕ ਹੋਵੇ।
ਨਿਤ ਸ਼ੋਭੀ ਜੈ ਮੈਦ ਮਹਾਨਾ।
ਜਿੱਥੇ ਨਿਤਾ ਪ੍ਰਤੀ ਇਸ ਪਾਵਨ ਸਰੂਪ ਦਾ ਪ੍ਰਕਾਸ਼ ਹੋਵੇ, ਇਹ ਪਾਵਨ ਸਰੂਪ ਸ਼ੋਭਨੀਕ ਹੋਵੇ, ਔਰ ਇਹਦਾ ਮਹਾਨ ਪ੍ਰਤਾਪ ਸਾਰੇ ਜਗਤ ਵਿੱਚ ਉਜਾਗਰ ਹੋਵੇ।
ਹਾਥ ਜੋਰ ਤਿੰਨ ਤਬੀ ਬਖਾਨੋ।
ਜਦੋਂ ਪੰਚਮ ਪਾਤਸ਼ਾਹ ਜੀ ਨੇ ਇਉਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪੁੱਛਿਆ, ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਸ੍ਰੀ ਗੁਰ ਤੁਮ ਤੇ ਕੌਣ ਸਿਆਨੋ।
ਮਹਾਰਾਜ ਤੁਹਾਨੂੰ ਉਹ ਦੱਸੇ ਜਿਹੜਾ ਤੁਹਾਡੇ ਤੋਂ ਵੱਧ ਸਿਆਣਾ ਹੋਵੇ। ਮਹਾਰਾਜ ਤੁਹਾਡੇ ਤੋਂ ਵੱਧ ਸਿਆਣਾ ਕੌਣ ਹੋ ਸਕਦਾ? ਆਪ ਜੀ ਤਾਂ ਇਉਂ ਸਾਡੇ ਕੋਲੋਂ ਪੁੱਛਦੇ ਹੋ ਜਿਵੇਂ ਅਣਜਾਣ ਹੋਵੋ। ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਤੁਹਾਡੇ ਤੋਂ ਵੱਧ ਸਿਆਣਾ ਕੌਣ ਹੈ?
ਤੋ ਸੁਣੋ ਸਰਸੁਦਾ ਮਜਾਰਾ।
ਜੇ ਫਿਰ ਵੀ ਆਪ ਜੀ ਮੇਰੇ ਕੋਲੋਂ ਪੁੱਛਦੇ ਹੋ ਤਾਂ ਮੇਰੀ ਬੇਨਤੀ ਹੈ ਕਿ ਜੋ ਸੁਧਾ ਸਰ, ਸੁਧਾ ਨਾਮ ਹੁੰਦਾ ਅੰਮ੍ਰਿਤ ਦਾ, ਜੋ ਅੰਮ੍ਰਿਤਸਰ ਸਰੋਵਰ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ,
ਹਰ ਮੰਦਰ ਸੁੰਦਰ ਦਰਬਾਰਾ,
ਜਿਸ ਪਾਵਨ ਅੰਮ੍ਰਿਤ ਤਾਲ ਵਿੱਚ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਆਪ ਜੀ ਨੇ ਕੀਤੀ ਹੈ, ਐਸੇ ਸੁੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੁੰਦਰ ਦਰਬਾਰ ਵਿੱਚ
ਸਦਾ ਸਥਾਪਨ ਗ੍ਰੰਥ ਸੁਲਾਇਕ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਸਥਾਪਨ ਕਰਨਾ ਚਾਹੀਦਾ ਹੈ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਐਸੀ ਉੱਤਮ ਥਾਂ ਨਹੀਂ ਦਿਸਦੀ ਇਸ ਵੇਲੇ ਪੂਰੇ ਸੰਸਾਰ ਭਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ। ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਵਾਸਤੇ ਆਪ ਜੀ ਸਥਾਪਨ ਕਰੋ।
ਸ਼ੋਭੇ ਗੋ ਇਮਤਹਾ ਸੁਭਾਇਕ,
ਔਰ ਸੁਭਾਵਕ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਰਬਾਰ ਸਾਹਿਬ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ੋਭਨੀਕ ਹੋਣਗੇ।
ਸੀਜਾ ਸ਼ੀਸ਼ ਸਮੁੰਦਰ ਮਜਾਰੀ,
ਜਿਵੇਂ ਪੁਰਾਣਕ ਕਥਾਵਾਂ ਚ ਕਿਹਾ ਜਾਂਦਾ ਹੈ ਕਿ ਸ਼ੇਸ਼ ਨਾਗ ਦੀ ਜਿਹੜੀ ਸੇਜਾ ਹੈ ਸਮੁੰਦਰ ਵਿੱਚ, ਉਹਦੇ ਉੱਤੇ ਭਗਵਾਨ ਜੀ ਬਿਰਾਜਮਾਨ ਨੇ, ਕਹਿੰਦੇ ਸਾਡੇ ਵਾਸਤੇ ਪ੍ਰਤੱਖ ਰੂਪ ਦੇ ਵਿੱਚ,
ਜਥਾ ਸ਼ੀਖ ਸਾਈ ਛਬ ਤਾਰੀ,
ਇਸ ਪਾਵਨ ਅੰਮ੍ਰਿਤ ਤਾਲ ਵਿੱਚ ਬਣੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਅੰਦਰ ਦੀਨ ਦੁਨੀਆਂ ਦੇ ਸਵਾਮੀ ਰੂਪ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਣਗੇ, ਤਾਂ ਸਾਰੀ ਲੋਕਾਈ, ਸਾਰੀ ਮਾਨਵਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਭਲਾ ਕਰੇਗੀ।
ਮਨੋ ਬੀਚ ਬੈਕੁੰਠ ਸੁਮੰਦਿਰ,
ਇਉਂ ਕਹਿ ਲੋ ਵੀ ਇਹ ਬੈਕੁੰਠ ਧਾਮ ਹੈ ਸ੍ਰੀ ਅੰਮ੍ਰਿਤਸਰ ਸਰੋਵਰ। ਇਸ ਬੈਕੁੰਠ ਦੇ ਵਿੱਚ ਜੋ ਇਹ ਪਾਵਨ ਸ੍ਰੀ ਹਰਿਮੰਦਰ ਸਾਹਿਬ ਹੈ,
ਬਿਸ਼ਨ ਬਿਰਾਜੀ ਛਬ ਸੋ ਅੰਦਰ,
ਕਹਿੰਦੇ ਉਹਦੇ ਜਿਵੇਂ ਕਹਿੰਦੇ ਬੈਕੁੰਠ ਦੇ ਵਿੱਚ ਭਗਵਾਨ ਜੀ ਸੱਚਖੰਡ ਵਸੈ ਨਿਰੰਕਾਰ ਰੂਪ ਹੋ ਕੇ ਵਸਦੇ ਨੇ, ਇਸੇ ਤਰ੍ਹਾਂ ਇਸ ਮਾਤ ਲੋਕ ਦੀ ਧਰਤੀ ਤੇ ਬੈਕੁੰਠ ਧਾਮ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪ੍ਰਕਾਸ਼ਮਾਨ ਹੋਣਗੇ, ਪ੍ਰਤੱਖ ਰੂਪ ਦੇ ਵਿੱਚ ਪਰਮੇਸ਼ਵਰ ਰੂਪ ਹੋ ਕੇ ਪ੍ਰਤੱਖ ਦਰਸ਼ਨ ਦੇਣਗੇ।
ਸੁਨਤ ਪ੍ਰਸੰਨ ਗੁਰੂ ਬਹੁ ਪਾਈ,
ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਚਮ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਬਾਬਾ ਜੀ ਸਾਡੇ ਅੰਦਰ ਵੀ ਇਹੀ ਫੁਰਨਾ ਸੀ, ਅਸੀਂ ਵੀ ਇਹੀ ਸੰਕਲਪ ਕੀਤਾ ਸੀ।
ਜਥਾ ਯੋਗ ਇਨ ਵਰਨਨ ਕਈ,
ਜਥਾ ਯੋਗ ਜਿਵੇਂ ਤੁਸੀਂ ਵਰਨਣ ਕੀਤਾ ਹੈ,
ਬਨਿਓ ਸੁਧਾ ਸਰ ਵਿਚ ਹਰ ਮੰਦਿਰ,
ਸੁਧਾ ਸਰ ਅੰਮ੍ਰਿਤਸਰ ਸਰੋਵਰ ਦੇ ਵਿਚ ਜੋ ਪਾਵਨ ਸ੍ਰੀ ਹਰਿਮੰਦਰ ਸਾਹਿਬ ਬਣੇ ਹਨ,
ਇਹ ਸਮ ਨਹੀਂ ਤ੍ਰਿਲੋਕੀ ਅੰਦਰ,
ਤਿੰਨਾਂ ਲੋਕਾਂ ਦੇ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਥਾਂ ਕੋਈ ਨਹੀਂ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮ ਲਜਾਏ ਨਹਾਇ ਰਾਮਦਾਸ ਸਰ। ਪੂਰੇ ਤਿੰਨਾਂ ਲੋਕਾਂ ਵਿਚ ਇਸ ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਾਲੀ ਥਾਂ ਵਰਗੀ ਕੋਈ ਥਾਂ ਨਹੀਂ।
ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ,
ਕਹਿੰਦੇ ਜਿਵੇਂ ਪੂਰੇ ਸੰਸਾਰ ਭਰ ਵਿਚ ਸਭ ਤੋਂ ਉੱਤਮ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਇਸੇ ਤਰ੍ਹਾਂ ਪੂਰੇ ਸੰਸਾਰ ਭਰ ਵਿਚ ਜਿਤਨੇ ਗ੍ਰੰਥ ਨੇ, ਧਰਮ ਪੁਸਤਕਾਂ ਨੇ, ਸਭ ਤੋਂ ਮਹਾਨ ਸ੍ਰੇਸ਼ਟ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਔਰ ਮਹਾਨ ਪਵਿੱਤਰ ਸਥਾਨ ਤੇ ਐਸੇ ਮਹਾਨ ਗ੍ਰੰਥ ਦਾ ਪ੍ਰਕਾਸ਼ ਹੋਵੇਗਾ।
ਸਰਵੋਤਮ ਹਰ ਨਾਮਨ ਖਚਿਓ,
ਕਿਉਂਕਿ ਸਰਵੋਤਮ ਕਿਉਂ ਹੈ ਗੁਰੂ ਗ੍ਰੰਥ ਸਾਹਿਬ? ਸਰਵੋਤਮ ਇਸ ਕਰਕੇ ਹੈ ਕਿਉਂਕਿ ਇਹ ਹਰੀ ਨਾਮ ਦੀਆਂ ਮਣੀਆਂ ਨਾਲ ਖਚਿਆ ਹੋਇਆ, ਯਾਨੀ ਕਿ ਸਾਰੀ ਬਾਣੀ ਵਿਚ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਹੀ ਗਈ ਹੈ, ਅਕਾਲ ਪੁਰਖ ਦੇ ਨਾਮ ਦਾ ਮਹਾਤਮ ਦੱਸਿਆ, ਨਾਮ ਦੀ ਵਡਿਆਈ ਕਹੀ ਹੈ ਬਾਰ ਬਾਰ।
ਉਚਿਤ ਮੇਲ ਦੋਨੋ ਕੋ ਬਣੇ,
ਇਹ ਬੜਾ ਸ੍ਰੇਸ਼ਟ ਮੇਲ ਬਣਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਦੋਨਾਂ ਦਾ ਬਹੁਤ ਪਵਿੱਤਰ ਸੁਮੇਲ ਹੋਇਆ।
ਨਿਸਬਾਸੁਰ ਹਰ ਕੀਰਤਨ ਪਨੇ,
ਨਿਸਬਾਸੁਰ ਰਾਤ ਦਿਨ ਜਿੱਥੇ ਹਰੀ ਦਾ ਕੀਰਤਨ ਕਿਹਾ ਜਾਵੇਗਾ, ਹਰੀ ਦਾ ਕੀਰਤਨ ਗਾਵਿਆ ਜਾਏਗਾ।
ਸੁਨ ਗੁਰਦਾਸ ਸੁਬਾਕ ਹਮਾਰੀ,
ਮਹਾਰਾਜ ਜੀ ਬੋਲੇ, ਭਾਈ ਗੁਰਦਾਸ ਸਾਹਿਬ ਜੀ ਕੋਲ ਬੈਠੇ ਸੀ ਉਹਨਾਂ ਨੂੰ ਸੰਬੋਧਨ ਕਰਕੇ, ਭਾਈ ਗੁਰਦਾਸ ਜੀ ਸੁਣੋ,
श्री गुरु रामदास दरबारी
धन गुरु रामदास साहब जी महाराज जी दा जो पावन पवित्र दरबार है
दिन प्रत बदी समाज बढ़ेरी
दिन प्रति दिन गुरु साहब जी दे दरबार दी आबा बढ़ियाई बढ़नी है गुरु घर दा समाज गुरु घर दा जितना भी आला दुआला है भाव जितने गुरु के सिख ने ओ वधन फुलन गे
दुख दारिद को आई न नीरी
उसे प्रकार दा दुख किसे भी प्रकार दा दलिदर ओ नेड़े नहीं आवेगा जेड़े दरबार आके हाजरियां भरन गे
हर मंदर हर रूप बिलंदा
सचखंड श्री हरमंदर साहब हरि दा ही सब रूप है हरि अकाल पुरख परमेश्वर दा ए पवित्र प्रतख मंदिर है
सीवें सीवक ब्रिंद मुकंदा
इथे हजारा सेवक आके सेवा कर रहे ने ते अगे नू करनगे और करके सेवा मुक्ति नू प्राप्त करनगे मुकंदा कहिए इस पावन दरबार दी सेवा मुक्ति दे देण वाली है जेड़ा इस स्थान ते आके हाजर हो के गुरु रामदास साहब दे दर्शन परसेगा तेना नु मुक्ति दा ज्ञान प्राप्त होवेगा
लक्ष्मी निसबा सुर इस सेवी
इस पावन श्री हरमंदर साहब दी सेवा लक्ष्मी रात दिन ही करेगी लक्ष्मी खड़ी तुमरे दरबारा सच खंड वसै निरंकारा लक्ष्मी खड़ी तुमरे दरबारा सर्व देवते करा नमस्कार जी दरबारन मैं तेरो दरबारा सच खंड वसै निरंकारा महाराज जी आप जी दे इस पावन दरबार दे विच लक्ष्मी सदा ही हाजर रहेगी रात दिन लक्ष्मी गुरु रामदास साहब दे चरणा नु सेवेगी
शरदा तरी दास फल लीवी
जेडे दास बन के सेवक बन के शरदा धारण करके संस्थान ते सेवा करनगे हाजरियां भरनगे तेना नु सर्व प्रकार दे फलां दी प्राप्ति होवेगी
आज बास इस थल ही कीजे
महाराज जी कहन लगे अज ता पावन स्वरूप एथे ही विराजमान करो यानी कि गुरुद्वारा रामसर साहब शाम दा समय से पातशाह आख्या अज दी रात महाराज जी दे पावन स्वरूपां दा एथे ही निवास कराइए
ओत प्रात को तैं गम नीजे
और कल सवेरे प्रात यानी कि कल दे दिन अमृत वेले सचखंड श्री हरमंदर साहब चलांगे पावन स्वरूप लेके
सबन आहार करियो शुभ खाना
इन्ने नु लंगर तैयार हो गया सारी संगत ने लंगर प्रसाद छकिया है
ओम सैन की नस तिस थाना
गुरुदेव ने पावन स्वरूप पलंगिया ते विराजमान कीते और आप गुरुदेव जी जमीन ते थले भुंजिया बिराजे गुरुद्वारा रामसर साहब ही अज दी रात कट्टी है सतगुरां ने स्वरूप पलगया ते विराजमान करके किन्ना अदब गुरबाणी दा ए सतगुरु जी रोह रीत चला रहे ने पंथ वास्ते पंथ नु सिख्या जो देनी है ए किवें गुरु पातशाह दा अदब रखना है सत्कार रखना है महाराज जी ने आप थले जमीन ते पुंजे ही अपना आसन लवाया ते विराजे हन
ग्रंथ साहिब आदर के हित
धन गुरु ग्रंथ साहिब जी दा आदर करन वास्ते श्री गुरु ग्रंथ साहिब जी दा सत्कार करन वास्ते गुरुदेव जी पुंजिया विराजे हन
उतल सैने गुरु समेत
सतगुरां दे समेत जिन्नी संगत सी उथे सेवादार सन सब ने अज थले जमीन ते ही आसन लाए हन
हृदय विचारन श्री गुरु करे
धन गुरु अर्जन देव साहब जी अपने हिरदे च विचार कर रहे ने
टैल ग्रंथ की कौन सुधरे
सोचदे ने के श्री गुरु ग्रंथ साहब जी दा पहला ग्रंथी किना नु लाया जावे पंजवे पातशाह मन ही मन विचार कर दे के महा श्री गुरु ग्रंथ साहब जी हन इना दी सेवा टहल करन वास्ते किना दी सेवा लाई जावे ए सतगुरु जी विचार कर रहे ने
बेदी तेहन पल्ले बांस
महाराज जी ने निगाह मारी बेदियां दे परिवारां च त्रेण गुरु अंगद देव साहब दे परिवार च फिर जेडे पल्ले ने गुरु अमरदास साहब दे परिवारां चो सारे साहबजादियां वल निगाह मारी है
सोडी जे कुल के अवतांश
फिर जेडे सोडियां दी कुल विच साहबजादे सन उना नु वेख्या
निज कुल को इनको हंकारा
महाराज जी ने वेख्या भी इन्हां सारियां दे दिलां विच ਸੂਖਮ ਹਉਮੈ ਹੈ ਕਿ ਅਸੀਂ ਗੁਰੂ ਦੀ ਅੰਸ ਬੰਸ ਹਾਂ, ਅਸੀਂ ਗੁਰੂ ਦੀ ਕੁੱਲ ਚੋਂ ਹਾਂ, ਸਾਡੇ ਵਡੇਰੇ ਗੁਰਦੇਵ ਹਨ। ਏਦਾਂ ਇਹਨਾਂ ਦੇ ਮਨ ਚ ਸੂਖਮ ਹੰਕਾਰ ਹੈ ਤੇ ਕੁੱਲ ਦਾ ਹੰਕਾਰ ਕਰਨ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਕਿਵੇਂ ਲਾਈਏ? ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਉਹ ਲਾਇਆ ਜਾ ਸਕਦਾ ਹੈ ਜਿਹੜਾ ਹੰਕਾਰ ਤੋਂ ਰਹਿਤ ਨਿਰਹੰਕਾਰ ਹੋਵੇ, ਜਿਹਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਸੂਖਮ ਹੋਮੈ ਵੀ ਕੰਮ ਨਾ ਕਰੇ। ਇਹੋ ਜਿਹੇ ਗ੍ਰੰਥੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਲਾਇਆ ਜਾ ਸਕਦਾ। ਤੋਂ ਮਹਾਰਾਜ ਪੰਜਵੇਂ ਪਾਤਸ਼ਾਹ ਵਿਚਾਰ ਕਰ ਰਹੇ ਨੇ ਕਿ ਸੋਢੀ ਤ੍ਰੇਣ ਭੱਲੇ ਬੇਦੀ ਨਾ, ਸਾਰਿਆਂ ਦੇ ਮਨਾਂ ਵਿਚ ਆਪਣੀ ਕੁੱਲ ਦਾ ਹੰਕਾਰ ਹੈ।
ਕਰ ਨਾ ਸਕੀਂਗੀ ਸੀਵ ਉਦਾਰਾ,
ਇਹ ਸੇਵਾ ਨਹੀਂ ਕਰ ਸਕਣ। ਇਹਨਾਂ ਨੇ ਸੋਚਣਾ ਕਿ ਅਸੀਂ ਤਾਂ ਵੱਡੀਆਂ ਕੁੱਲਾਂ ਵਾਲੇ ਹਾਂ, ਗੁਰੂ ਕੁੱਲ ਚੋਂ ਹਾਂ, ਅਸੀਂ ਇਹ ਕੰਮ ਕਿਉਂ ਕਰੀਏ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਦੀ ਸੇਵਾ ਕਿਵੇਂ ਕਰੀਏ? ਏਦਾਂ ਆਪਣੇ ਮਨ ਦੇ ਵਿੱਚ ਇਹਨਾਂ ਦੇ ਹੰਕਾਰ ਆਵੇਗਾ ਤੇ ਸੇਵਾ ਨਹੀਂ ਕਰਨਗੇ।
ਇਹ ਸੇਵਕ ਕੀ ਵਸਤ ਸਦੀਵਾ,
ਕਿਉਂਕਿ ਇਹ ਪਾਵਨ ਅੰਮ੍ਰਿਤ ਬਾਣੀ ਸੇਵਕ ਦੀ ਹੈ। ਜਿਹੜਾ ਸੇਵਕ ਬਣੇਗਾ ਇਹ ਉਹਦੇ ਹਿਰਦੇ ਚ ਵਸੇਗੀ। ਆਖੋ ਸਤਨਾਮ
ਸ੍ਰੀ ਵਾਹ।
ਜਿਹੜਾ ਮਾਲਕ ਬਣ ਕੇ ਆਵੇਗਾ ਉਹਦੇ ਹਿਰਦੇ ਚ ਗੁਰਬਾਣੀ ਥੋੜੀ ਵਸਣੀ ਹੈ, ਇਹ ਤਾਂ ਸੇਵਕ ਦੀ ਵਸਤੂ ਹੈ। ਜਿਹੜਾ ਸੇਵਾ ਕਰੇਗਾ ਉਹਦੇ ਹਿਰਦੇ ਵਿੱਚ ਇਸ ਪਾਵਨ ਅੰਮ੍ਰਿਤ ਬਾਣੀ ਦਾ ਵਾਸਾ ਹੋਵੇਗਾ।
ਨਿਰਹੰਕਾਰ ਜਿਨੋ ਮਨ ਨੀਵਾ,
ਜਿਨ੍ਹਾਂ ਦਾ ਮਨ ਨਿਰਹੰਕਾਰ ਤੇ ਨੀਵਾ ਹੋਵੇਗਾ,
ਸੇਵਾ ਵਿਖੇ ਨਿਪੁੰਨ ਜੋ ਹੋਏ,
ਉਹੀ ਸੇਵਾ ਕਰ ਸਕਦਾ ਜਿਹੜਾ ਸੇਵਾ ਵਿੱਚ ਪੂਰਨ ਤੌਰ ਤੇ ਨਿਪੁੰਨ ਤੇ ਅਧਿਕਾਰੀ ਹੋਵੇ।
ਕਰੀਏ ਇਹਾਂ ਸਥਾਪਨ ਸੋਏ,
ਉਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਵਿੱਚ ਲਾਈਏ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਨਿਯੁਕਤ ਕਰੀਏ।
ਸ੍ਰੀ ਨਾਨਕ ਕੋ ਦਰਸ਼ਨ ਕੀਨ,
ਸਾਰਿਆਂ ਵੱਲ ਪਾਤਸ਼ਾਹ ਧਿਆਨ ਕਰਦੇ ਪੰਜਵੇਂ ਪਾਤਸ਼ਾਹ ਤੇ ਗੁਰਦੇਵ ਦੀ ਨਿਗਾਹ ਆਈ ਹੈ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਗੁਰਸਿੱਖ ਨੇ ਜਿਨ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸੋਂ ਸਿੱਖੀ ਧਾਰਨ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ।
ਅਸ ਬੁੱਢਾ ਵਿਚ ਸੇਵ ਪ੍ਰਵੀਨ,
ਐਸੇ ਬਾਬਾ ਬੁੱਢਾ ਸਾਹਿਬ ਜੀ ਜੋ ਸੇਵਾ ਵਿਚ ਹਰ ਵੇਲੇ ਪ੍ਰਵੀਨ ਨੇ, ਹਰ ਵੇਲੇ ਗੁਰੂ ਘਰ ਦੀ ਸੇਵਾ ਵਿਚ ਤਤਪਰ ਤੇ ਸਾਵਧਾਨ ਰਹਿੰਦੇ ਹਨ।
ਇਮ ਵਿਚਾਰ ਕਰ ਨਿੰਦਰਾ ਪਾਈ,
ਤੋ ਵਿਚਾਰ ਕਰ ਲਈ ਮਹਾਰਾਜ ਜੀ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਸੇਵਾ ਦਿੱਤੀ ਜਾਏ। ਤੋ ਰਾਤ ਨੂੰ ਇਹ ਵਿਚਾਰ ਕਰਕੇ ਗੁਰਦੇਵ ਜੀ ਆਪਣੀ ਸੇਜਾ ਤੇ ਸੁਖਾਸਣਾ ਤੇ ਬਿਰਾਜੇ ਹਨ।
ਜਾਗੀ ਜਾਮਨ ਜਾਮ ਰਹਾਈ,
ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਗਰੀਬ ਨਵਾਜ ਸਾਹਿਬ ਜੀ ਉੱਠੇ। ਅਕਸਰ ਕਈ ਪ੍ਰੇਮੀ ਪੁੱਛਦੇ ਹੈ ਕਿ ਜੀ ਇਹ ਪੈਰ ਰਾਤ ਦਾ ਸਮਾਂ ਕਿਹੜਾ ਹੈ? ਖਾਲਸਾ ਜੀ, ਪੈਰ ਰਾਤ ਦਾ ਸਮਾਂ ਉਦੋਂ ਗਿਣਿਆ ਜਾਂਦਾ ਹੈ ਜਦੋਂ ਸੂਰਜ ਦੀ ਲੋ ਲੱਗੇ, ਯਾਨੀ ਕਿ ਸੂਰਜ ਦੀ ਟਿੱਕੀ ਆਕਾਸ਼ ਵਿੱਚ ਥੋੜੀ ਥੋੜੀ ਲੋ ਕਰਨ ਲੱਗ ਪਵੇ, ਉਸ ਤੋਂ 3 ਘੰਟੇ ਪਹਿਲਾਂ ਪੈਰ ਦਾ ਸਮਾਂ, ਕਿਉਂਕਿ ਇੱਕ ਪੈਰ 3 ਘੰਟਿਆਂ ਦਾ ਹੁੰਦਾ। ਉਹ ਮੌਸਮ ਦੇ ਮੁਤਾਬਕ ਬਦਲਦਾ ਰਹਿੰਦਾ। ਜਿਵੇਂ ਅੱਜ ਕੱਲ ਮੰਨ ਲਓ ਸਵੇਰੇ 6 ਵਜੇ ਜਾਂ 6:15 ਵਜੇ ਲੋ ਲੱਗਦੀ ਹੈ, ਤਾਂ ਉਸ ਤੋਂ 3 ਘੰਟੇ ਪਹਿਲਾਂ 3:15-3 ਵਜੇ ਦਾ ਸਮਾਂ ਉਹ ਇੱਕ ਪੈਰ ਦਾ ਹੈ। 1.25 ਪੈਰ ਥੋੜਾ ਜਿਹਾ ਹੋਰ ਪਿੱਛੇ ਚਲਾ ਜਾਏਗਾ। ਤੋ ਇਉਂ ਮਿਣਤੀ ਗਿਣਤੀ ਪੈਰਾਂ ਦੀ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹਦੇ ਮੁਤਾਬਕ ਕੀਤੀ ਜਾਂਦੀ ਹੈ। ਤੇ ਰਾਤ ਦਾ ਪਹਿਲਾ ਪੈਰ ਜਦੋਂ ਸੂਰਜ ਛੁੱਪ ਜਾਏ, ਹਨੇਰਾ ਜਿਹਾ ਪੈਣ ਲੱਗ ਪਵੇ, ਉਦੋਂ ਰਾਤ ਦਾ ਪਹਿਲਾ ਪੈਰ ਸ਼ੁਰੂ ਹੋ ਜਾਂਦਾ। ਤੋ ਇਉਂ ਗੁਰਮੁਖ ਜਨ ਪਹਿਲੇ ਪੈਰ ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠਦੇ ਹੈ। ਪੰਜਵੇਂ ਪਾਤਸ਼ਾਹ ਜੀ ਪਿਛਲੇ ਪੈਰ ਉੱਠੇ ਹਨ।
ਬੁੱਢਾ ਪੁਨ ਗੁਰਦਾਸ ਜਾਗੇ,
ਬਾਬਾ ਬੁੱਢਾ ਸਾਹਿਬ ਜੀ ਉੱਠੇ, ਭਾਈ ਸਾਹਿਬ ਭਾਈ ਗੁਰਦਾਸ ਜੀ ਜਿੰਨੇ ਗੁਰਸਿੱਖ ਨੇ ਸਭ ਤਿਆਰ ਬਰ ਤਿਆਰ ਹੋਏ।
ਸ੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ,
ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਰੰਗ ਚ ਭਿੱਜੇ ਹੋਏ ਨੇ ਸਭ। ਸਭ ਦੇ ਹਿਰਦਿਆਂ ਵਿਚ ਗੁਰਦੇਵ ਦਾ ਪਰਮ ਪ੍ਰੇਮ ਵਸ ਰਿਹਾ।
ਸੋਚ ਰਾਮ ਸਰ ਕੀ ਨਿਸ਼ਨਾਨਾ,
ਔਰ ਗੁਰਦੇਵ ਨੇ ਅੱਜ ਰਾਮ ਸਰ ਸਰੋਵਰ ਚ ਇਸ਼ਨਾਨ ਕੀਤਾ ਹੈ।
ਬਦਰੀ ਤਰ ਬੈਠੀ ਕਰ ਧਿਆਨਾ,
ਔਰ ਇਸ਼ਨਾਨ ਕਰਕੇ ਜੋ ਰਾਮ ਸਰ ਸਰੋਵਰ ਦੇ ਕੰਢੇ ਬੇਰੀ ਹੈ ਉਹਦੇ ਥੱਲੇ ਮਹਾਰਾਜ ਜੀ ਧਿਆਨ ਚ ਬੈਠੇ ਨੇ। नेत्र बंद ने और अपनी ध्यान समाधि की किरिया विच हन। गुरु खालसा जी इनू साधना कहिंदे हन। अमृत वेले उठ के कुछ समा अपने निज ध्यान परायण हो के बैठना, ये सतगुरु जी सानू संकेत कर रहे हन तां जो साडियां मन बिरतियां शांत हो जान। एकाग्रता उस वेले वध हुंदी है शरीर विच पूर्ण तौर ते ऊर्जा हुंदी। जिहड़ा अमृत वेले दा समय उदों पूरा शरीर नींद लई हुंदी है, फ्रैश हुंदा, दिमाग ऊर्जित हुंदा, शरीर च पूरी ऊर्जा हुंदी है। उस ऊर्जा नूं परमार्थ वाले पासे पूर्ण तौर ते ला दिता जावे ते तरक्की हासिल हुंदी है। तो महाराज गरीब नवाज पातशाह अमृत वेले बेरी दे थले आसन लाए ने, नेत्र मुंदरत ने, अपनी ध्यान दी समाधि विच किरिया विच हन।
द्वै कटिका लख अमृत काला,
जदों दो घड़ियां अमृत वेला रह गया।
श्री अर्जन बच के ओ रसाला,
नेत्र खोले ते पंजवे पातशाह जी बोले अमृत बचन।
बुढ़ा निज सिर पर धर ग्रंथ,
कहण लगे बाबा बुढ़ा साहब जी श्री गुरु ग्रंथ साहब जी दे पावन स्वरूप आप जी अपने शीश ते सजाओ। बाबा बुढ़ा साहब जी नूं गुरुदेव ने हुक्म कीता, खालसा जी गुरु घर दे विच जिहड़ी गुरुद्वारियां दी मर्यादा चली है ना अमृत वेले प्रकाश दी, शाम नूं सुखासन दी, ए महाराज गुरु अर्जन देव साहब ने प्रारंभ कीती भादरों सुधी एकम नूं, जिस दिन आपां पहला प्रकाश पुरब मनाउने आ गुरु ग्रंथ साहब जी। तो 1604 ईस्वी तो गरीब नवाज पातशाह ने बाबा बुढ़ा साहब जी नूं हुक्म कीता, बाबा जी धन गुरु ग्रंथ साहब दे पावन सवारे आप जी अपने शीश ते सजाओ।
आगे चलो सुधा सर पंथ,
और अगे चलो श्री अमृतसर साहब दे रस्ते।
मान बाकले भयो अगारे,
बाबा बुढ़ा साहब जी ने गुरुदेव दा वाक मन्या, बचन मन्या, धन गुरु ग्रंथ साहब जी दे पावन सवारे अपने शीश ते सजाए हन।
चमर गुरु अर्जन कर तारे,
पंचम पातशाह जी ने आप अपने हथी चवर पकड़िया होया। चवर महाराज पंजवें पातशाह चुला रहे ने दीन दुनिया दे स्वामी, चवर साहब चुला रहे ने, अगे अगे भाई गुरदास साहब जी जल दा तरोंका देंदे जा रहे, नाल गुरु कीआं साजियां नवाजियां संगतां गुरबाणी दा कीर्तन करदिया जा रहियां हन।
संख अनिक लघु दुंदप बाजे,
खालसा जी यूं कह लो भी गुरु घर विच सब तो पहला नगर कीर्तन गुरु ग्रंथ साहब जी दी हाजरी विच पंजवें पातशाह ने गुरुद्वारा रामसर साहब तो दरबार साहब तक लजाना कीता। यह कह सकदे आ कि पहला नगर कीर्तन हो गया। तो गरीब नवाज पातशाह जी सवारा लैके जा रहे ने, संगता नाल नाल भजन कर दिया जा रही ने, गुरुदेव चवर साहब चलाउंदे जा रहे ने।
जय जयकार ऊच सुर गाजे,
जय जयकार दा नाद उच्ची धुन दे विच गूंज रहा है।
सुंदर श्री हर गोविंद चंद,
मेरी पीरी दे मालक छेवें पातशाह धन श्री गुरु हरगोबिंद साहब जो चंद्रमा जैसे सुंदर बुखड़े वाले साहब जी भी नाल हन।
संग चलत होए शोभ बिलंद,
छेवें पातशाह भी नाल जा रहे ने, बड़ी शोभा हो रही है। महाराज छेवें पातशाह बड़े शोभनीक हो के दर्शन दे रहे ने।
हर मंदिर में जाए पहुंचे,
चलदिया चलदिया सचखंड श्री हरिमंदर साहब विखे पावन सवारा लेके हाजिर होए।
रागी राग करत सुर उचे,
अगे रागी कीर्तन कर रहे सन, ए मर्यादा हुण ताई है, दरबार पहला सज जांदा, कीर्तन पहला प्रारंभ हो जांदा, महाराज जी दा सवारा बाद विच आउंदा। तो ए मर्यादा पंजवें पातशाह दे समय दी चलदी है, गुरुदेव नहीं चलाई है। कहिंदे रबाबी उस वेले कीर्तन कर रहे सन।
मंजी सहित ग्रंथ ते थाप,
सोहणे पीड़े दे उत्ते मंजी दे उत्ते धन गुरु ग्रंथ साहिब जी दा पावन स्वरूप सजाया, उत्ते सोहणा चंदोआ तणिया होया।
ਬੈਠੀ ਨਿਕਟ ਗੁਰੂ ਤਬ ਆਪ।
ਪੰਜਵੇਂ ਪਾਤਸ਼ਾਹ ਜੀ ਆਪ ਨੇੜੇ ਆ ਕੇ ਥੱਲੇ ਭੁੰਜਿਆ, ਜਿੱਥੇ ਸੰਗਤ ਬੈਠੀ ਆ ਨਾਲ ਬੈਠ ਗਏ।
ਵਾਰ ਭੋਗ ਕੋ ਸੁਨ ਮਨ ਲਾਈ।
ਰਬਾਬੀ ਸਿੱਖਾਂ ਨੇ ਕੀਰਤਨ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਗੁਰਦੇਵ ਨੇ ਬਹਿ ਕੇ ਸੁਣਿਆ।
ਸ਼੍ਰੀ ਅਰਜਨ ਪੁਨ ਗਿਰਾ ਅਲਾਈ।
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੁਕਮ ਫੁਰਮਾਇਆ, ਫੁਰਮਾਇਆ ਕੇ ਕਹਿਣ ਲੱਗੇ,
ਬੁੱਢਾ ਸਾਹਿਬ ਖੋਲੋ ਗ੍ਰੰਥ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਾਬੇ ਹੀ ਬੈਠੇ ਸੀ ਗੁਰੂ ਗ੍ਰੰਥ ਸਾਹਿਬ ਦੇ, ਉਹ ਚਵਰ ਸਾਹਿਬ ਝੁਲਾ ਰਹੇ ਸਨ। ਤੋ ਗੁਰਦੇਵ ਨੇ ਹੁਕਮ ਕੀਤਾ, ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਕਰੋ।
ਲਿਓ ਆਵਾਜ਼ ਸੁਨੇ ਸਭ ਪੰਥ।
ਆਵਾਜ਼ਾਂ ਲਓ, ਆਵਾਜ਼ੇ ਦਾ ਮਤਲਬ ਹੁੰਦਾ ਹੁਕਮਨਾਮਾ। ਲਓ ਆਵਾਜ਼ਾਂ ਲਓ, ਸਤਿਗੁਰੂ ਕੀ ਆਵਾਜ਼ ਮਾਰ ਕੇ ਹੁਕਮ ਦਿੰਦੇ ਹੈ। ਆਵਾਜ਼ ਲਿਓ ਭਾਵ ਹੁਕਮਨਾਮਾ ਲਵੋ, ਤੇ ਸਮੁੱਚਾ ਪੰਥ ਜਿਤਨੇ ਗੁਰੂ ਕੇ ਸਿੱਖ ਨੇ ਸਭ ਸਰਵਣ ਕਰਨ।
ਸੁਨ ਗੁਰ ਬਚਨ ਰੁਚਰ ਮਨ ਲਾਇਕ।
ਸਤਿਗੁਰੂ ਜੀ ਦੇ ਸੋਹਣੇ ਮਨ ਨੂੰ ਭਾਉਣ ਵਾਲੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੇ।
ਸਤ ਬਾਕ ਮੁਖ ਜਲਜ ਅਲਾਇਕ।
ਔਰ ਸੋਚਿਆ ਵੀ ਸਤਿਗੁਰੂ ਜੀ ਜੋ ਕਹਿ ਰਹੇ ਨੇ ਸੱਤਿਆ ਵਾਕ ਹਨ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ।
ਅਦਬ ਸੰਗ ਤਬ ਗ੍ਰੰਥ ਸੁਖੋਲਾ।
ਸਤ ਬਚਨ ਆਖਿਆ ਬਾਬਾ ਜੀ ਨੇ, ਮਹਾਰਾਜ ਸਤ ਬਚਨ ਇਹ ਕਹਿ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮੰਗਲ ਕੀਤੇ। ਮਹਾਂਪੁਰਖ ਦੱਸਦੇ ਹੈ ਇਹ ਤਿੰਨ ਮੰਗਲ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹੇ, ਜਿਹੜੇ ਹੁਣ ਤਾਂ ਹੀ ਦਰਬਾਰ ਸਾਹਿਬ ਗੁਰੂ ਘਰਾਂ ਵਿਚ ਪੜ੍ਹੇ ਜਾਂਦੇ ਹਨ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ, ਹੋਵੇ ਸਿਫਤ ਖਸਮ ਦੀ, ਨੂਰ ਅਰ ਸੋਹ ਕੁਰ ਸੋਹ
ਚਟੀਏ,
ਖੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ
ਕੱਟੀ ਐ,
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ
ਸਾਉ,
ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਉ। ਇਹ ਮੰਗਲ ਪੜੇ ਬਾਬਾ ਜੀ ਨੇ, ਨਾਲ ਇਹ ਮੰਗਲ ਪੜਦੇ ਨਾਲ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ।
ਲੀ ਆਵਾਜ਼ ਬੁੱਢਾ ਮੁਖ ਬੋਲਾ।
ਅਦਬ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਤੇ ਹੁਕਮਨਾਮਾ ਲੈ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ।
ਸੂਈ ਮਹੱਲਾ ਪੰਜਵਾਂ, ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਸਭ ਤੋਂ ਪ੍ਰਥਮ ਹੁਕਮਨਾਮਾ ਕੁੱਲ ਕਾਇਨਾਤ ਦੇ ਜੀਵਾਂ ਦੇ ਭਲੇ ਵਾਸਤੇ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ, ਤੇ ਇਹ ਹੁਕਮਨਾਮਾ ਗੁਰਦੇਵ ਨੇ ਬਖਸ਼ਿਆ, ਸੂਹੀ ਰਾਗ ਵਿਚ ਪੰਜਵੇਂ ਪਾਤਸ਼ਾਹ ਨੇ ਉਚਾਰਿਆ ਹੋਇਆ। ਸੰਤਾਂ ਕੇ ਕਾਰਜ ਆਪ ਖਲੋਇਆ, ਇੱਥੇ ਸੰਤ ਕਿਹਨਾਂ ਨੂੰ ਕਿਹਾ? ਵੱਡਿਆਂ ਸਤਿਗੁਰਾਂ ਨੂੰ, ਪੰਜਵੇਂ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਵੱਲ ਧਿਆਨ ਕਰਕੇ ਸੰਤਾਂ ਸ਼ਬਦ ਸੰਬੋਧਨ ਕਰ ਰਹੇ ਨੇ, ਕਿਉਂਕਿ ਇਹ ਕਾਰਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਹੈ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋਈ, ਇਹ ਕਾਰਜ ਗੁਰੂ ਦੇਵ ਦੇ ਸਨ। ਕਹਿੰਦੇ ਮਹਾਂਪੁਰਖਾਂ ਦੇ, ਸੰਤਾਂ ਦੇ ਇਸ ਕਾਰਜ ਵਿੱਚ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਸੀ, ਖੁਦ ਨਿਰੰਕਾਰ ਜੀ ਆਪ ਆਏ, ਜਿੱਥੇ ਹਰ ਕੀ ਪੌੜੀ ਇਸ ਜਗ੍ਹਾ ਤੇ ਖਲੋ ਕੇ ਸੇਵਾ ਕਰ ਰਹੇ ਸੀ, ਔਰ ਨਕਸ਼ਾ ਆਪ ਦੱਸਿਆ ਵੀ ਉਹ ਦਰਬਾਰ ਸਾਹਿਬ ਬਣਾਉਣਾ ਹੈ, ਇਦਾਂ ਰਚਨਾ ਕਰਨੀ ਹੈ। ਕਹਿੰਦੇ ਆਪ ਹਰੀ ਅਕਾਲ ਪੁਰਖ ਜੀ ਸੰਤਾਂ ਦੇ ਕਾਰਜ ਵਿੱਚ ਖਲੋਏ, ਔਰ ਆਪ ਆ ਕੇ ਕੰਮ ਕਰਾਵਣ ਲਈ ਪਹੁੰਚੇ।
ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ।
ਤਰਤ ਸੁਹਾਵੀ, ਕਹਿੰਦੇ ਤਰਤ ਸੁਹਾਵਣੀ ਹੈ, ਇਹ ਧਰਤੀ ਸੁਹਾਵਣੀ ਹੈ, ਫਿਰ ਇਹਦੇ ਵਿੱਚ ਜਿਹੜਾ ਤਾਲ ਹੈ ਅੰਮ੍ਰਿਤਸਰ ਸਰੋਵਰ, ਇਹ ਵੀ ਸੁਹਾਵਣਾ ਹੈ, ਫਿਰ ਇਹਦੇ ਵਿੱਚ ਜਿਹੜਾ ਅੰਮ੍ਰਿਤ ਜਲ ਛਾਇਆ ਹੋਇਆ ਕਹਿੰਦੇ ਉਹ ਹੋਰ ਮਹਾਨ ਹੈ, ਹੋਰ ਪਵਿੱਤਰ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਕੀਤਾ, ਉਹ ਕਹਿੰਦਾ ਪੂਰਾ ਸੰਸਾਰ, ਉਦਾਹਰਣ ਦਿੰਦਾ, ਪੁਰਾਣੇ ਸਮੇਂ ਮਾਈਆਂ ਬੀਬੀਆਂ ਦੇ ਕੋਲ ਸ਼ਿੰਗਾਰ ਵਾਲੇ ਡੱਬੇ ਹੁੰਦੇ, ਡੱਬੇ ਦੇ ਵਿੱਚ ਅੱਗੇ ਡੱਬਾ ਹੁੰਦਾ। ਉਹ ਕਹਿੰਦਾ ਇੱਕ ਸੋਨੇ ਦਾ ਡੱਬਾ ਹੋਵੇ, ਉਹਦੇ ਚ ਦੂਸਰਾ ਸੋਨੇ ਦਾ ਡੱਬਾ, ਫਿਰ ਉਹਦੇ ਚ ਤੀਸਰਾ ਸੋਨੇ ਦਾ ਡੱਬਾ, ਫਿਰ ਚੌਥਾ, ਫਿਰ ਪੰਜਵਾਂ, ਪੰਜਵੇਂ ਦੇ ਵਿੱਚ ਕਹਿੰਦੇ ਅੱਗੇ ਹੀਰਾ ਪਿਆ ਹੋਇਆ। ਕਹਿੰਦੇ ਏਦਾਂ ਪੂਰਾ ਸੰਸਾਰ, ਪੂਰਾ ਬ੍ਰਹਿਮੰਡ ਇੱਕ ਸੋਨੇ ਦਾ ਡੱਬਾ ਹੈ, ਪੂਰਾ ਵਿਸ਼ਵ। ਹੁਣ ਇਸ ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਉੱਤਮ ਧਰਤੀ, ਉੱਤਮ ਖੰਡ ਭਾਰਤ ਖੰਡ ਹੈ, ਜਿਹੜੇ ਰਿਸ਼ੀ ਮੁਨੀਆਂ ਪੀਰਾਂ ਪੈਗੰਬਰਾਂ ਮਹਾਂਪੁਰਖਾਂ ਦੀ ਧਰਤੀ ਹੈ, ਭਾਰਤ ਖੰਡ ਉੱਤਮ ਹੈ। ਦੂਜਾ ਸੋਨੇ ਦਾ ਡੱਬਾ ਹੈ ਭਾਰਤ ਖੰਡ ਵਿੱਚ, ਤੀਜਾ ਸੋਨੇ ਦਾ ਡੱਬਾ ਹੈ ਪੰਜਾਬ, ਜਿਹੜਾ ਇਹ ਪਾਵਨ ਧਰਤੀ ਪੰਜਾਬ ਦੀ, ਜਿਹੜੀ ਵਸਦੀ ਗੁਰਾਂ ਦੇ ਨਾਂ ਦੇ, ਪੰਜਾਬ ਵਸਦਾ ਗੁਰਾਂ ਦੇ ਨਾਂ ਦੇ, ਇਹ ਤੀਸਰਾ ਸੋਨੇ ਦਾ ਡੱਬਾ ਹੈ। ਤੇ ਪੰਜਾਬ ਦੀ ਧਰਤੀ ਤੇ ਸਭ ਤੋਂ ਉੱਤਮ ਸ਼ਹਿਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵਸਾਈ ਨਗਰੀ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਇਹ ਚੌਥਾ ਸੋਨੇ ਦਾ ਡੱਬਾ ਹੈ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਮਹਾਨ ਪਵਿੱਤਰ ਸਥਾਨ ਪੂਰੇ ਸੰਸਾਰ ਭਰ ਵਿੱਚ ਜੇ ਕੋਈ ਹੈ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਪੰਜਵਾਂ ਸੋਨੇ ਦਾ ਡੱਬਾ ਹੈ।
ਸਤ ਸ੍ਰੀ ਅਕਾਲ।
ਉਸ ਪੰਜਵੇਂ ਸੋਨੇ ਦੇ ਡੱਬੇ ਵਿੱਚ ਕੀਮਤੀ ਹੀਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਪ੍ਰਕਾਸ਼ਮਾਨ ਕਰ ਦਿੱਤਾ ਹੈ। ਸੋ ਐਸਾ ਇਹ ਮਹਾਨ ਪਵਿੱਤਰ ਸਥਾਨ, ਧਰਤ ਸੁਹਾਵੀ, ਧਰਤੀ ਸੁਹਾਵਣੀ ਹੈ, ਤਾਲ ਸੁਹਾਵਾ, ਇਹ ਤਾਲ ਸੋਹਣਾ, ਇਹਦੇ ਵਿੱਚ ਜਿਹੜਾ ਅੰਮ੍ਰਿਤ ਜਲ ਛਾਇਆ ਹੋਇਆ ਇਹ ਵੀ ਸੁਹਾਵਣਾ, ਇੱਕ ਇੱਕ ਅੰਮ੍ਰਿਤ ਦੀ ਬੂੰਦ ਗੁਰੂ ਖਾਲਸਾ ਜੀ ਮਹਾਰਾਜ ਜੀ ਦੀ ਦਇਆ ਦੇ ਨਾਲ ਪਵਿੱਤਰ ਹੈ, ਅੰਮ੍ਰਿਤ ਰੂਪ ਹੈ, ਤਦੇ ਅੰਮ੍ਰਿਤ ਸਰ ਕਿਹਾ, ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਕੁੰਟ, ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਐਸਾ ਇਹ ਮਹਾਨ ਤਾਲ ਹੈ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ।
ਅੰਮ੍ਰਿਤ ਜਲ ਛਾਇਆ ਹੋਇਆ ਸੰਪੂਰਨ ਤਾਲ ਵਿੱਚ, ਕਹਿੰਦੇ ਪੂਰਨ ਸਾਜ ਵਾਹਿਗੁਰੂ ਪਰਮੇਸ਼ਰ ਨੇ ਕਰ ਦਿੱਤਾ, ਰਚਾ ਦਿੱਤਾ ਹੈ, ਔਰ ਇੱਥੇ ਆਉਣ ਵਾਲਿਆਂ ਦੇ ਸਾਰੀ ਮਨੋਰਥ ਪੂਰੇ ਹੋ ਜਾਂਦੇ, ਸ਼ੁਭ ਮਨੋਰਥ ਸਭ ਦੇ ਸੰਪੂਰਨ ਹੋ ਜਾਂਦੇ ਹਨ। ਕਹਿੰਦੇ ਇਉਂ ਇਹ ਮਹਾਨ ਪਵਿੱਤਰ ਹੈ।
ਜੈ ਜੈਕਾਰ ਪਿਆ ਜਗ ਅੰਤਰ ਲਾਤੇ ਸਗਲ ਵਿਸੂਰੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜੈ ਜੈਕਾਰ ਸਾਰੇ ਜਗਤ ਦੇ ਵਿੱਚ ਹੈ, ਜਿਹੜਾ ਜਿਹੜਾ ਵੀ ਸੁਣਦਾ ਦਰਬਾਰ ਸਾਹਿਬ ਦੀ ਮਹਿਮਾ ਨੂੰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਵਡਿਆਈ ਨੂੰ, ਕਹਿੰਦੇ ਸੁਣਦਿਆਂ ਉਹਨਾਂ ਦੇ ਸਾਰੇ ਝੋਰੇ ਲੱਥ ਜਾਂਦੇ। ਲਾਥੇ ਸਗਲ ਵਿਸੂਰੇ, ਵਿਸੂਰੇ ਕਹਿੰਦੇ ਨੇ ਝੋਰਿਆਂ ਨੂੰ, ਕਹਿੰਦੇ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੀਏ ਸਾਰੇ ਝੋਰੇ ਮਿਟ ਜਾਂਦੇ ਹੈ, ਸਾਰੇ ਝੋਰੇ ਲੱਥ ਜਾਂਦੇ, ਨਿਰਵਿਰਤ ਹੋ ਜਾਂਦੇ ਹਨ।
ਪੂਰਨ ਪੁਰਖ ਅਚੁੱਤ ਅਬਿਨਾਸੀ ਜਸ ਵੀਦ ਪੁਰਾਣੀ ਗਾਇਆ।
ਪੂਰਨ ਪੁਰਖ ਜੋ ਸਰਬ ਸਮਸਥਾਵਾਂ ਤੇ ਪਰਿਪੂਰਨ ਹੈ, ਅਚੁੱਤ ਨਾ ਡਿੱਗਣ ਵਾਲਾ, ਬਿਨਾਸੀ ਵਿਨਾਸ਼ ਤੋਂ ਰਹਿਤ ਰੱਬ ਹੈ, ਉਹ ਇੱਥੇ ਵਿਰਾਜਮਾਨ ਹੈ, ਜਿਸ ਦਾ ਜਸ ਵੇਦਾਂ ਤੇ ਪੁਰਾਣਾਂ ਦੇ ਵਿੱਚ ਵੀ ਗਾਇਆ ਗਿਆ ਹੈ।
ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ।
ਕਹਿੰਦੇ ਮੇਰੇ ਪਰਮੇਸ਼ਰ ਨੇ ਆਪਣਾ ਬਿਰਦ ਆਪ ਹੀ ਰੱਖਿਆ, ਇਹ ਸੇਵਾ ਸਾਰੀ ਆਪ ਹੀ ਕੀਤੀ ਕਰਾਈ ਹੈ, ਔਰ ਮੇਰੀ ਲਾਜ ਰੱਖ ਲਈ। ਕਹਿੰਦੇ ਮੈਂ ਤਾਂ ਨਾਮ ਹੀ ਧਿਆਇਆ ਉਹਦਾ, ਬਾਕੀ ਸਾਰਾ ਬਿਰਦ ਮੇਰੇ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪ ਹੀ ਰੱਖਿਆ ਹੈ।
ਚੌਪਾਈ ਸੁਨ ਸਭੋ ਤਬ ਸੀਸ ਨਿਵਾਇਓ।
ਜਦੋਂ ਹੁਕਮਨਾਮੇ ਦੇ ਚਾਰੇ ਬੰਦ ਸੰਪੂਰਨ ਹੋਏ, ਸਾਰੀ ਸੰਗਤ ਨੇ ਸੁਣੇ, ਸੁਣ ਕੇ ਸੀਸ ਝੁਕਾਇਆ। ਖਾਲਸਾ ਜੀ ਮਰਿਆਦਾ ਹੈ, ਜਦੋਂ ਹੁਕਮਨਾਮਾ ਹੋਵੇ हुक्मनामा संपूर्ण होवे उदो शब्द दी समाप्ति वेले सारी संगत शीश चुकावे। इसे करके दो वेरी पंक्तियां पढ़ियां जांदियां अखीर दियां। क्यों पढ़ियां जांदियां? भी संकेत हो जाए भी शब्द संपूर्ण होण लगा। तो यह मर्यादा है। जदो शब्द भोग जदो रहतनामिया विच भी बचन आउंदे है कि जदो शब्द का भोग पवे उदो शीश चुका के नमस्कार करे। जिन्नी संगत बैठी सी सब ने प्रेम सहित शीश चुकाया। एक होर बेनती गुरु खालसा जी, जदों हुक्मनामा ग्रंथी सिंह जी लेंदे हन, जितनी संगत होवे उन्हां नूं यतन करना चाहीदा भी प्रेम सहित सरवण करन। कईआं दी आदत बन गई है, सुभाव बन गया कई शब्द, क्योंकि हुक्मनामे जदों बारंबार सरवण करदे हां ते कईआं नूं हुक्मनामे जुबानी चेते हो जांदे, याद हो जांदे, तो ग्रंथी सिंह दे नाल नाल ही पढ़ना शुरू कर दिंदे। यह ड्यूटी ग्रंथी सिंह जी उस वेले सुना रहे ने, उदो सुनो जदो तुहानू पढ़न नू चित करे तुसी पढ़ लो पोथी दा प्रकाश करके, किने रोकिया? पर कोई मर्यादा तां होवे, सावधान तां होवे कि जदो हुक्मनामा ग्रंथी सिंह जी सुना रहे ने उदो संगत बह के सरवण करे, नाल नाल ना पढ़े। तो इस प्रकार ए मर्यादा सारे पंथ दे विच गुरदेव ने चलाई, महाराज जी आप इत्थे चला रहे ने। कहदे सुन के सारी संगत ने हुक्मनामा शीस दबाया है।
दीन बंधु प्रभ तिन लख पायो,
दीना बंधु प्रभु नु तिना ने लखया जानिया।
श्री गुर करते चमर फिरंता,
कहंदे जदों बाबा जी प्रकाश कर रहे सी ना ते गुरु अर्जन देव साहब जी दे हाथ ते चवर साहब है, महाराज जी आप चवर साहब चुला रहे, पंजवें पातशाह चवर साहब चला रहे ने।
बुढ़ा जपजी पाठ करंता,
ब्रह्म ज्ञानी बाबा बुढ़ा साहब जी ने हुक्मनामा लैके फिर जपजी साहब दा पाठ कीता संपूर्ण। हुक्मनामा लिया, हुक्मनामे तो बाद जपजी साहब दा संपूर्ण पाठ कीता।
संगत तन तन सुन कहे,
जिन्नी संगत सुन रही है सब कह रहे ने तन गुरु तन गुरु तन गुरु।
अधिक आनंद प्रेम ते लहे,
बड़ा आनंद वरत रहा गुरबाणी नू प्रेम सहित सुन दे हन।
जपजी भोग पाए जयकारा,
बाबा बुढ़ा साहब जी ने जपजी साहब दा भोग पाया समाप्ति कीती है।
शीस निवावत सबनी उचारा,
सारिया ने जपजी साहब दिया खीरलिया पंक्तियां सुन के शीस दबाया।
अत आनंद श्री अर्जन नाथ,
धन गुरु अर्जन देव साहब बड़े ही आनंद विच ने, नेत्रां विच मस्ती है, चेहरे ते क्रांति है, और मुख मंडल दे विच गुरदेव दे अमृत बाणी दा जाप है।
पई कृतार्थ मान सनात,
और हजारां जीव सनात हो गए ने अज। महाराज पंजवें पातशाह ने लखां करोड़ां जीवां नूं सनात कर दिता गुरबाणी दा प्रकाश करके।
अधिक प्रेम ते गद गद होए,
प्रेम सहित महाराज जी दा हिरदा गद गद कंठ गद गद हो गया।
गुण गान श्री परमेश्वर जोए,
ए सारे गुण पार ब्रह्म परमेश्वर दे जोए वेखे हन।
हर मंदर ते निकस अगारी,
इउं प्रकाश करन तो बाद दरबार दीवान दी समाप्ति होई, महाराज जी दरबार साहब चो बाहर आए हन।
हर कीरत बहु भांति उचारी,
हरी कीर्ति महाराज जी ने आप उचारण कीती अपने मुखो।
सीजा शीश बैकुंठ महाना,
कहंदे सचखंड दा पावन दरबार है, इस पावन दरबार विच काल पुरख जी गुरु ग्रंथ साहब रूप हो के विराजमान हो रहे ने। ए गुरबाणी परमेश्वर है गुरु खालसा जी, परमेश्वर ने गुरु ग्रंथ साहब रूप हो के अज दर्शन दिते हन।
ब्रह्म लोक शिव लोक स्थाना,
ब्रह्म लोक शिव लोक जितनियां पवित्र जगियां पूरियां हन।
श्वेत दीप तज लोका लोक,
कहिंदे उन्हां विचों भी लोका लोकां विचों देवी देवते सब उतरे ने अज सचखंड श्री हरिमंदर साहब, धन गुरु ग्रंथ साहब जी दे दीदार करन वास्ते।
पुरी अयोध्या आदि अशोक,
कहंदे जिवें अयोध्या पुरी कहंदे अशोक हो गई, भगवान रामचंद्र जी जदों वसदे सी ना, कहंदे सारी नगरी शोक रहत हो गई सी।
पुन द्वारिका आदिक थान,
फिर द्वारका आदिक जेडे स्थान भगवान कृष्ण जी करके पवित्र होए।
सब को तज कर श्री भगवान,
कहंदे अयोध्या विचों भगवान रामचंद्र जी चले गए, द्वारका विचों भगवान कृष्ण जी चले गए।
श्री गुरु रामदास दरबारा,
धन गुरु रामदास साहब सच्ची पातशाह जी दा ए पवित्र दरबार है। सतगुरु जी इथे आए और सदा वास्ते धन गुरु ग्रंथ साहब जी दे रूप विच प्रकाशमान होके संगतां नूं दर्शन दे रहे हैं।
सत श्री अकाल, आन बसी इस स्थान उदारा।
धन गुरु रामदास साहब जी इस स्थान ते सदैवी काल लई आके निवास कर रहे ने।
कली काल में इसी समान,
कलयुग दे इस समय विच सचखंड श्री हरिमंदर साहब दे समान,
नाइन आन स्थान महान,
होर कोई स्थान नहीं, होर कोई जगह नहीं है।
तीन लोक पति जहां बिराजे,
उत्तम क्यों ना होवे स्थान, तिन्ना लोकां दे पति जिथे आप विराजमान होण, भला दसो उस स्थान तो पवित्र स्थान केड़ा हो सकदा है। जिथे त्रिलोकी नाथ तिन्ना लोकां दे पति आप विराजमान हन।
भोगवती सुरपुर पिखलाजे,
जेड़ी भोगवती यानी कि स्वर्गपुरी है, ओ स्वर्गपुरी दे जेड़े देवते ने ओ भी लजाए मान हुंदे कि साड़ी स्वर्गपुरी विच भी इतना आनंद नहीं जितना आनंद धन गुरु रामदास साहब जी दी नगरी च वरत रहा है। हां जी,
सब स्थान की श्री चल आई,
पूरे संसार भर दे जितनी श्री है, श्री नाम हुंदा माया दा लक्ष्मी दा, ओ सारी श्री गुरु रामदास साहब दे चरणा च आ गई है।
आन वसी श्री गुर शरण आई,
धन गुरु रामदास साहब दी शरण च आके बस गई है।
तन तन श्री गुर दरबारा,
तन है सतगुरां दा ए पवित्र दरबार।
पईत जहां पदार्थ चारा,
जिथे धर्म अर्थ काम मोक्ष चारों दे चारों पदार्थ प्राप्त हुंदे हन।
किम उत्साहत दिवस बितायो,
एदा उत्साह करदिआं भादरों सुधी एकम वाला दिन बतीत कीता।
संध्या पाई तरन असतायो,
संध्या होई सूरज छिप गया।
बुढ़े बूजन की नस तबे,
बाबा बुढ़ा साहब जी ने पुछया पंजवें पातशाह नूं,
ग्रंथ राय कित निसमे अबे,
महाराज जी धन गुरु ग्रंथ साहब दे पावन स्वरूप रात नूं किथे सुखासन करिए, किस स्थान ते सुशोभित करिए।
जहां आप की आयस होए,
महाराज आप जी दी जिवें आग्या होवे फरमाओ।
करें सिख मर्यादा सोए,
जिवें आप जी हुक्म करोगे तिवें सिख मर्यादा पालनगे।
श्री गुरु कहो प्रभु दरबारा,
सुन के सतगुरु सच्चे पातशाह जी महाराज जी बोले के प्रभु दरबार,
ग्रंथ परमेश्वर को अवतारा,
ये पावन ग्रंथ परमेश्वर दा अवतार है। धन गुरु ग्रंथ साहब जी परमेश्वर दा ही प्रतख रूप हन।
डेढ़ जाम जामन जब जाए,
हुक्म कीता जदों डेढ़ पैर रात बीत जावे,
पठे सोयला कीर्तन गाए,
कीर्तन सोयले दी पावन बाणी दा जाप करके,
बोहरो ले जावो असवारा,
सुखासन करके पावन सवारा सचखंड श्री हरिमंदर साहब तो लेके चलना।
जिसी कोठरी रहन हमारा,
गुरुद्वारा कोठा साहब जो अकाल तख्त साहब ते है, कोठा साहब विखे जिथे साडा स्थान महाराज जी उथे निवास रखदे सी पंजवें पातशाह, कोठा साहब दे विच पलंगे ते महाराज जी दा सुखासन करना रात्री नूं।
तहां निवास करो जुत मान,
और सत्कार सहित सन्मान सहित उथे निवास करनगे गुरु ग्रंथ साहब जी रात्री नूं।
जाम डेढ़ जामन रह आन,
जदों डेढ़ पैर रात बीत जावे,
श्री हरिमंदर तबे शनानो,
महाराज जी कहंदे जदों डेढ़ पैर रात रह जे अमृत वेला, उस वेले फिर दरबार साहब दे इशनान दी सेवा करोनी जेड़ी हुण ताई हुंदी। पातशाह कहंदे रात नू जदों डेढ़ पैर रात बीत जाए, सोहिला साहब दी बाणी पढ़ के कोठा साहब सुखासन करना, ਉਧਰੋਂ ਜਦੋਂ ਡੇਢ ਪਹਿਰ ਰਾਤ ਰਹਿ ਜੇ ਅੰਮ੍ਰਿਤ ਵੇਲਾ ਹੋਵੇ, ਦੁਪਹਿਰੇ ਦੀ ਚੌਂਕੀ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਇਸ਼ਨਾਨ ਹੋਵੇ, ਇਸ਼ਨਾਨ ਕਰਵਾ ਕੇ
ਫਰਸ਼ ਅਨੇਕ ਪਾਂਤ ਕੇ ਠਾਨੋ,
ਸੋਹਣੇ ਫਰਸ਼ ਵਿਛਾਉਣੇ ਆ, ਸੋਹਣੇ ਗਲੀਚੇ ਵਿਛਾਈ, ਸੋਹਣੇ ਚੰਦੋਏ, ਸਾਰੀ ਸੋਹਣੀ ਤਿਆਰੀ ਕਰਨੀ ਹੈ।
ਦੀਪਕ ਸਦਾ ਕ੍ਰਿਤ ਕੋ ਬਾਰੋ,
ਔਰ ਘਿਓ ਦਾ ਦੀਵਾ ਜੋਤ ਜਿਹੜੀ ਆ ਉਹ ਦਰਬਾਰ ਸਾਹਿਬ ਚ ਜਗੇ, ਜਿਹਦੇ ਨਾਲ ਘਿਓ ਦੀ ਸੁਗੰਧੀ ਚਾਰੇ ਪਾਸੇ ਮਹਿਕੇ।
ਜਾਮ ਨਿਸਾ ਜਬ ਰਹੀ ਨਿਹਾਰੋ,
ਜਦੋਂ ਪਹਿਰ ਰਾਤ ਬਾਕੀ ਰਹਿ ਜਾਵੇ,
ਰਾਗੀ ਆਸਾ ਵਾਰ ਸੁਗਾਵੇ,
ਉਦੋਂ ਰਾਗੀ ਸਿੰਘ ਆ ਕੇ ਕੀਰਤਨ ਆਰੰਭ ਕਰਨ ਤੇ ਆਸਾ ਜੀ ਦੀ ਵਾਰ ਦੀ ਚੌਂਕੀ ਆਰੰਭ ਹੋਵੇ,
ਅਨਕ ਰਾਗ ਕੇ ਸ਼ਬਦ ਸੁਣਾਵੇ,
ਔਰ ਸੋਹਣਿਆ ਸੋਹਣਿਆ ਰਾਗਾਂ ਵਿੱਚ ਕੀਰਤਨ ਕਰਨ ਰਾਗੀ ਸਿੰਘ, ਔਰ ਕੀਰਤਨ ਸੰਗਤ ਨੂੰ ਸਰਵਣ ਕਰਾਉਣ।
ਵੈ ਕਟਿਕਾ ਜਾਮਨ ਰਹਿ ਜਬੇ,
ਜਦੋਂ ਦੋ ਘੜੀਆਂ ਰਾਤ ਰਹਿ ਜਾਵੇ, ਯਾਨੀ ਕਿ ਅੰਮ੍ਰਿਤ ਵੇਲਾ ਦੋ ਕ ਘੜੀਆਂ ਰਹਿ ਜਾਵੇ,
ਨੋ ਸ਼੍ਰੀ ਗ੍ਰੰਥ ਸਾਹਿਬ ਤਬੇ,
ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਹੋਣਾ ਉਥੋਂ ਆਉਂਦਾ, ਪਹਿਲਾਂ ਕੋਠਾ ਸਾਹਿਬ, ਕੋਠਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਦਬ ਸਹਿਤ ਸਤਕਾਰ ਸਹਿਤ ਲਿਆਂਦਾ ਜਾਵੇ।
ਵਾਰ ਭੋਗ ਤੇ ਖੋਲ ਪੜੀ ਜੇ,
ਔਰ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਕੀਤਾ ਜਾਵੇ, ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਵਿਆ ਜਾਏ।
ਇਸੀ ਪ੍ਰਕਾਰ ਕਾਰ ਨਿਤ ਕੀਜੇ,
ਮਹਾਰਾਜ ਜੀ ਕਹਿੰਦੇ ਕਾਰਜ ਇਸੇ ਤਰ੍ਹਾਂ ਰੋਜ ਕਰਨਾ, ਇਹ ਕਿਰਿਆ ਰੋਜ ਨਿਤ ਇਸੇ ਤਰ੍ਹਾਂ ਹੀ ਇਹ ਕਰਨਾ ਹੈ।
ਕਿਮ ਕਹਿ ਸ਼੍ਰੀ ਗੁਰ ਬੈਠ ਰਹਾ ਏ,
ਏਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ।
ਚੌਂਕੀ ਸੁਣੀ ਕਾਨੜਾ ਗਾਏ,
ਪਾਤਸ਼ਾਹ ਜੀ ਰਾਤ ਨੂੰ ਕਾਨੜੇ ਦੀ ਚੌਂਕੀ ਗਾਈ ਜਾਂਦੀ, 11 ਸ਼ਬਦ ਚੌਂਕੀਆਂ ਦਰਬਾਰ ਸਾਹਿਬ ਗਾਈਆਂ ਜਾਂਦੀਆਂ ਹਨ। ਮੁੱਖ ਰੂਪ ਚ ਹੁਣ 5 ਹੀ ਪ੍ਰਚਲਿਤ ਨੇ, ਪਹਿਲਾਂ 11 ਚੌਂਕੀਆਂ, ਰਾਤ ਨੂੰ ਕਲਿਆਣ ਦੀ ਚੌਂਕੀ ਤੋਂ ਬਾਅਦ ਫਿਰ ਕਾਨੜੇ ਦੀ ਚੌਂਕੀ, ਸੋਹਿਲਾ ਸਾਹਿਬ ਦੀ ਬਾਣੀ ਤੋਂ ਪਹਿਲਾਂ ਜਿਹੜੀ ਚੌਂਕੀ ਹੁੰਦੀ ਹੈ ਕੀਰਤਨੀਏ ਸਿੰਘ, ਉਹ ਰਾਗ ਕਾਨੜਾ ਗਾਇਨ ਕਰਦੇ ਆ। ਤੋ ਕਾਨੜੇ ਦੀ ਚੌਂਕੀ ਕਹਿੰਦੇ ਉਸ ਵੇਲੇ ਗਾਈ ਆ ਰਾਗੀ ਸਿੱਖਾਂ ਨੇ।
ਬੌਰ ਸੋਹਿਲਾ ਪਟ ਕਰ ਪਾਸ,
ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਹੈ।
ਉਠ ਤਬ ਸਭ ਕੀ ਨਸੀ ਅਰਦਾਸ,
ਮਹਾਰਾਜ ਜੀ ਦੇ ਸੁਖਾਸਣ ਕਰਕੇ ਫਿਰ ਅਰਦਾਸ ਕੀਤੀ ਹੈ।
ਬੁੱਢੀ ਗ੍ਰੰਥ ਲੀਨ ਸਿਰ ਧਾਰੀ,
ਅਰਦਾਸ ਕਰਕੇ ਚਾਲੇ ਦੀ ਅਰਦਾਸ ਕੀਤੀ, ਔਰ ਮਹਾਰਾਜ ਜੀ ਦੇ ਪਾਵਨ ਸਵਾਰੇ ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਤੇ ਸਜਾਏ।
ਚਵਰ ਕਰੇ ਗੁਰ ਵਾਰੰਗਵਾਰੀ,
ਪੰਜਵੇਂ ਪਾਤਸ਼ਾਹ ਚਵਰ ਝੁਲਾ ਰਹੇ ਨੇ, ਵਾਰ ਵਾਰ ਮਹਾਰਾਜ ਜੀ ਦੇ ਸਰੂਪ ਤੇ ਚਵਰ ਝੁਲਾ ਰਹੇ ਹਨ।
ਸੰਖਨ ਕੀ ਤੁਨ ਕੀਨ ਵਿਸਾਲਾ,
ਨਾਲ ਨਾਲ ਸਾਜ ਵੱਜਦੇ ਜਾ ਰਹੇ ਨੇ, ਰਣ ਸਿੰਘੇ ਨਰ ਸਿੰਘੇ ਵੱਜਦੇ ਜਾ ਰਹੇ ਹਨ।
ਬਾਦਿਤੀ ਅਪਰ ਬਜੇ ਤਿਸ ਕਾਲਾ,
ਸ਼ੰਖ ਵੱਜ ਰਹੇ ਨੇ, ਕਈ ਤਰ੍ਹਾਂ ਦੇ ਸਾਜ ਵੱਜੇ ਹਨ।
ਰਹੇ ਕੋਠਰੀ ਮੈਂ ਗੁਰ ਸਦਾ,
ਔਰ ਜਿਹੜੀ ਕੋਠੜੀ ਚ ਕੋਠਾ ਸਾਹਿਬ ਮਹਾਰਾਜ ਜੀ ਬਿਰਾਜਦੇ ਸਨ,
ਗਮਨੇ ਸਦਨ ਆਪਨੇ ਕਦਾ,
ਉੱਥੇ ਜ਼ਿਆਦਾ ਬਿਰਾਜਦੇ ਸੀ ਕੋਠਾ ਸਾਹਿਬ, ਕਦੇ ਕਦੇ ਮਹਿਲਾਂ ਚ ਜਾਂਦੇ ਸੀ ਮਹਾਰਾਜ ਗੁਰੂ ਕੇ ਮਹਿਲਾਂ ਚ, ਜਿਆਦਾ ਕੋਠਾ ਸਾਹਿਬ ਵੀ ਮਹਾਰਾਜ ਜੀ ਬਿਰਾਜਦੇ ਸਨ।
ਤੈ ਸਥਾਨ ਲੈ ਕਰ ਜਬ ਗਏ,
ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਦੋਂ ਗਏ,
ਸੁੱਟ ਪ੍ਰਿਅੰਕ ਤਬ ਡਾ ਸਤ ਪਏ,
ਬੜਾ ਸੋਹਣਾ ਪਲੰਗਾ, ਨਵਾਂ ਪਲੰਗਾ, ਨਵਾਂ ਵਿਛਾਉਣਾ, ਨਵੀਂ ਵਿਛਾਈ ਉੱਤੇ ਕੀਤੀ ਗਈ ਹੈ।
ਸੇਜ ਬੰਦ ਗੁੰਫੇ ਬੜ ਜ਼ਰੀ,
ਉੱਤੇ ਸੋਹਣਾ ਸੇਜਾ ਬੰਦ ਲਾਇਆ, ਗੁੰਫੇ ਸਹਿਤ ਜਰੀ ਵਾਲੇ ਕਹਿੰਦੇ ਸਰਾਣੇ ਉਪਾਧਾਨ ਰੱਖੇ ਨੇ।
ਸੁੰਦਰ ਫੂਲਨ ਮਾਲਾ ਧਰੀ,
ਔਰ ਬੜੀ ਸੋਹਣੀ ਫੁੱਲਾਂ ਦੀ ਮਾਲਾ ਰੱਖੀ ਹੈ।
ਤਾਂ ਨਿਵਾਸ ਗ੍ਰੰਥ ਕੋ ਕੀਨੋ,
ਉਸ ਸੋਹਣੇ ਪਲੰਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸੁਖਾਸਣ ਕੀਤਾ ਹੈ।
ਸ਼੍ਰੀ ਗੁਰ ਭੂਤਲ ਨਿਕਟੇ ਅਸੀਨੋ,
ਮਹਾਰਾਜ ਜੀ ਦਾ ਛੱਲੇ ਚਿੱਟੇ ਚਾਦਰਾ ਪਾਤਸ਼ਾਹ ਦਾ ਥੱਲੇ ਵਿਛਿਆ, ਜਿਹੜਾ ਹੁਣ ਤਾਂ ਹੀ ਕੋਠਾ ਸਾਹਿਬ ਜਾ ਕੇ ਦਰਸ਼ਨ ਕਰੋ, ਮਹਾਰਾਜ ਜੀ ਦੇ ਪਲੰਗੇ ਦੇ ਥੱਲੇ ਹੁਣ ਤਾਂ ਹੀ ਉਹ ਪਾਤਸ਼ਾਹ ਦੇ ਅਦਬ ਵਾਸਤੇ ਉਸੇ ਤਰ੍ਹਾਂ ਹੀ ਯਾਦਗਾਰੀ ਰੂਪ ਵਿੱਚ ਵਿਛਾਈ ਕੀਤੀ ਹੁੰਦੀ ਹੈ। ਤੋ ਕਹਿੰਦੇ ਮਹਾਰਾਜ ਜੀ ਨੇ ਥੱਲੇ ਕੋਈ ਦੂਜਾ ਪਲੰਗਾ ਨਹੀਂ ਲਾਇਆ, ਨਾਲ ਥੱਲੇ ਗੁਰਦੇਵ ਨੇ ਪੁੰਜਿਆ ਗੁਰਬਾਣੀ ਦਾ ਅਦਬ ਰੱਖਦਿਆਂ ਆਸਣ ਲਾਇਆ ਹੈ।
ਕਬ ਕਬ ਸਦਨੀ ਆਪਣੇ ਜਾਈ,
ਜ਼ਿਆਦਾ ਮਹਾਰਾਜ ਜੀ ਇੱਥੇ ਹੀ ਰਹਿੰਦੇ ਕੋਠਾ ਸਾਹਿਬ ਹੀ ਰਾਤ ਨੂੰ ਬਿਰਾਜਦੇ, ਕਦੇ ਕਦੇ ਮਹਿਲਾਂ ਚ ਚਲੇ ਜਾਂਦੇ।
ਨਾ ਤਰੇ ਗ੍ਰੰਥ ਕੇ ਪਾਏ,
ਨਹੀਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਾਰਿਆਂ ਦੇ ਕੋਲ ਹੀ ਰਹਿੰਦੇ ਰਾਤ ਨੂੰ। महाराज जी कोल ही हाजर रहिंदे।
श्री ग्रंथ साहिब की कथा,
धन गुरु ग्रंथ साहिब जी दे पावन स्वरूप दी ए कथा।
भई जथा उचरी मैं तथा,
महाकवि कविराज भाई संतोख सिंह जी कहंदे जिवें होई है मैं तिवें कह सुनाई है।
सुनत पठत चित बांचित दाता,
इस कथा नू सुनन वाले इस कथा नू पढ़न वालेयां नू मन बांचित फलां दी प्राप्ति होवेगी।
गुर पग रत ते आत्म ज्ञाता,
जिन्हां जिन्हां ए कथा सुनी है जां कही है उन्हां दे हिरदे विच गुरु साहिब जी दा प्रेम वसेगा, गुरबाणी दा अदब ते पै आवेगा। सतगुरु सच्चे पातशाह जी दी ए पावन कथा श्री गुरु ग्रंथ साहिब जी दे संपादन तो लैके प्रकाश दी कथा महाकवि जी ने साव विस्थार सहित बड़े प्यार नाल सानू सारिआं नू सरवण कराई है। धन गुरु ग्रंथ साहिब जी दी संपूर्ण कथा, गरीब नवाज जी दे संपादन दी कथा, इतिहास दी कथा वर्णन करदिआं होईआं भुल्लां चुक्कां दी खिमा। तुरकी बाणी आए, तुरकी बाणी आए,
तुरकी बाणी आई, तुरकी बाणी आई,
तुरकी बाणी आए, तुरकी बाणी आए,
तुरकी बाणी आई, तुरकी बाणी आई।
तिन सगले चिंत मिटाए, तिन सगले चिंत मिटाए,
सगले चिंत मिटाई, तिन सगले चिंत मिटाई,
तिन सगले चिंत मिटाए, तिन सगले चिंत मिटाए,
सगले चिंत मिटाई, तिन सगले चिंत मिटाई।
वाहे गुरु वाहे गुरु, वाहे गुरु वाहे गुरु,
गुरु वाहे गुरु, वाहे गुरु वाहे गुरु,
वाहे 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 गुरु वाहे गुरु, वाहे गुरु वाहे।